ਬੜੇ ਪਿਆਰ ਨਾਲ ਆਖੀਏ ਧੰਨ ਸਤਿ ਰਾਮ ਸਿੰਘ
ਸੱਚਾ।
ਆਪਾਂ ਸਾਰੇ ਬਹੁਤ ਦਿਨਾਂ ਤੋਂ ਬਸੰਤ ਪੰਚਮੀ ਦੇ ਰੂਪ ਵਿੱਚ ਸਤਿਗੁਰੂ ਰਾਮ ਸਿੰਘ ਸੱਚ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾਉਂਦੇ ਆਏ ਹਾਂ। ਤੁਸੀਂ ਸੱਚ ਪਾਤਸ਼ਾਹ ਦਾ ਜਸ ਸੁਣਿਆ ਹੋਏਗਾ, ਜਿਨ੍ਹਾਂ ਨੇ ਔਨਲਾਈਨ ਸੁਣਿਆ। ਮੇਰੇ ਮਨ ਵਿੱਚ ਆਉਂਦਾ ਸੀ ਕਿ ਡਿਜੀਟਲ ਮੀਡੀਆ ਹਰ ਇੱਕ ਚੀਜ਼ ਦਾ, ਜੋ ਵੀ ਚੀਜ਼ ਬਣੀ ਹੈ ਦੁਨੀਆ ਵਿੱਚ, ਤੁਸੀਂ ਉਹਦਾ ਚੰਗਾ ਉਪਯੋਗ ਵੀ ਕਰ ਸਕਦੇ ਹੋ, ਤੁਸੀਂ ਉਹਦਾ ਮਾੜਾ ਉਪਯੋਗ ਵੀ ਕਰ ਸਕਦੇ ਹੋ। ਬਹੁਤ ਵਾਰੀ ਇੱਥੇ ਆਇਆ ਨਹੀਂ ਜਾਂਦਾ, ਹੁਣ ਵੀ 2-3 ਸਾਲ ਬਾਅਦ ਤੁਹਾਡੇ ਦਰਸ਼ਨ ਹੋਏ ਨੇ, ਪਰ ਆਪਾਂ ਡਿਜੀਟਲ ਮੀਡੀਆ ਦੇ ਰਾਹੀਂ ਇਕੱਠੇ ਰਹਿ ਸਕਦੇ ਹਾਂ। ਤੁਸੀਂ ਸੱਚ ਪਾਤਸ਼ਾਹ ਦਾ ਜਸ ਸੁਣ ਸਕਦੇ ਹੋ, ਸਤਿਗੁਰੂ ਰਾਮ ਸਿੰਘ ਸੱਚ ਪਾਤਸ਼ਾਹ ਦੀਆਂ ਸਾਖੀਆਂ ਸੁਣ ਸਕਦੇ ਹੋ, ਪਰ ਇਹ ਚੋਇਸ ਤੁਹਾਡੀ ਹੈ। ਖਾਸ ਕਰਕੇ ਮੈਂ ਨੌਜਵਾਨਾਂ ਨੂੰ, ਬੱਚਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਆਪਣਾ ਸੋਸ਼ਲ ਮੀਡੀਆ ਤੋਂ, ਡਿਜੀਟਲ ਮੀਡੀਆ 'ਚੋਂ ਤੁਸੀਂ ਕੀ ਸਿੱਖਣਾ ਚਾਹੁੰਦੇ ਹੋ, ਤੁਸੀਂ ਕੀ ਲੈਣਾ ਚਾਹੁੰਦੇ ਹੋ, ਤੁਸੀਂ ਉੱਥੋਂ ਥੱਲੇ ਨੂੰ ਵੀ ਜਾ ਸਕਦੇ ਹੋ। ਤੁਸੀਂ ਉਹਦਾ ਮਾੜਾ ਵੀ ਵਰਤੋਂ ਕਰ ਸਕਦੇ ਹੋ, ਜ਼ਿਆਦਾ ਵਰਤੋਂ ਦੁਨੀਆ ਵਿੱਚ ਮਾੜੀ ਹੁੰਦੀ ਹੈ, ਪਰ ਤੁਸੀਂ ਸਤਿਗੁਰੂ ਰਾਮ ਸਿੰਘ ਦੇ ਸਿੱਖ ਹੋ, ਜਿਨ੍ਹਾਂ ਨੇ ਆਪਾਂ ਨੂੰ ਇਸ ਸਿੱਖੀ ਨਾਲ ਜੋੜਿਆ। ਇਸ ਕਰਕੇ ਆਪਾਂ ਥੱਲੇ ਤੋਂ ਨਹੀਂ ਜਾਣਾ, ਆਪਾਂ ਉੱਪਰ ਨੂੰ ਜਾਣਾ। ਬੜੀ ਖੁਸ਼ੀ ਹੋਈ ਹੈ, ਕਾਫੀ ਸੰਗਤ ਆਸਾ ਦੀ ਵਾਰ ਵਿੱਚ ਤੁਸੀਂ ਦਰਸ਼ਨ ਦਿੱਤੇ ਨੇ, ਆਏ ਹੋ। ਮੈਂ ਆਸ ਕਰਦਾ ਕਿ ਤੁਸੀਂ ਸਾਰੇ ਜਿਹੜੇ ਇੱਥੇ ਆਏ ਹੋ ਸਣੇ ਕੇ ਸੀ ਇਸ਼ਨਾਨ ਕਰਕੇ ਆਏ, ਅਤੇ ਨਹੀਂ ਆਏ ਮੈਂ ਕਿਸੇ ਨੂੰ ਪੁੱਛਦਾ ਨਹੀਂ, ਪਰ ਸਣੇ ਕੇ ਸੀ ਇਸ਼ਨਾਨ ਜ਼ਰੂਰ ਕਰਿਆ ਕਰੋ। ਉਹ ਹਰ ਇੱਕ ਸਿੱਖ ਵਾਸਤੇ ਹੁਕਮ ਹੈ, ਮੋਇਆ ਜੀਵਦਿਆਂ ਗਤ ਹੋਣਾ ਜਾਂ ਸਿਰ ਪਾਈਆਂ ਪਾਣੀ। ਇਸ਼ਨਾਨ ਇਹ ਕਰੋ, ਇੱਕ ਵਾਰੀ ਬੜੇ ਪਿਆਰ ਨਾਲ ਉਹਨਾਂ ਨੂੰ ਯਾਦ ਕਰੀਏ ਜਿਨ੍ਹਾਂ ਦੀ ਕਿਰਪਾ ਨਾਲ ਇਹ ਸਿੱਖੀ ਸਾਡੇ ਵਿੱਚ ਜਿਉਂਦੀ ਹੈ। ਜਿੰਨੇ ਕੁ ਮਾੜੇ ਹਾਂ, ਚੰਗੇ ਹਾਂ, ਜਿਸ ਸਤਿਗੁਰੂ ਦੀ ਕਿਰਪਾ ਨਾਲ ਇਹ ਸਿੱਖ ਰਹਿ ਗਏ ਹਾਂ, ਉਹਨਾਂ ਨੂੰ ਯਾਦ ਕਰਦੇ ਹੋਏ ਇੱਕ ਵਾਰ ਆਖੀਏ ਧੰਨ ਸਤਿਗੁਰੂ ਜਗਜੀਤ ਸਿੰਘ। ਸਤਿਗੁਰੂ ਜਗਜੀਤ ਸਿੰਘ ਸੱਚ ਪਾਤਸ਼ਾਹ ਦਾ ਕੱਲ੍ਹ ਉਪਦੇਸ਼ ਸੁਣਿਆ, ਮੇਰੇ ਮਨ ਵਿੱਚ ਇਹ ਆਇਆ, ਬਹੁਤ ਸਾਰੇ ਵਚਨ ਯਾਦ ਨਹੀਂ ਰਹਿੰਦੇ, ਕਿ ਇਸ ਤੋਂ ਉੱਤੇ ਹੋਰ ਕੋਈ ਉਪਦੇਸ਼ ਸੁਣਨ ਦੀ ਲੋੜ ਹੀ ਨਹੀਂ। ਸਾਰਾ ਉਪਦੇਸ਼ ਗੁਰਬਾਣੀ ਦੇ ਆਧਾਰਿਤ ਸੀ, ਸਾਰਾ ਉਪਦੇਸ਼ ਸਿੱਖੀ ਬਾਰੇ ਸੀ। ਅਸੀਂ ਬੇਸ਼ੱਕ ਉਹਨੂੰ ਰਿਵਾਇੰਡ ਕਰ ਕਰਕੇ ਸੁਣ ਸੁਣ ਕੇ ਆਪਣੇ ਨੋਟਸ ਬਣਾ ਲਈਏ, ਸਾਨੂੰ ਉਸ ਵਿੱਚ ਅਧਿਆਤਮਵਾਦ ਅਤੇ ਸਿੱਖੀ ਵਾਸਤੇ, ਇਸ ਜੀਵਨ ਵਾਸਤੇ ਸਾਰਾ ਕੁਛ ਮਿਲ ਜਾਂਦਾ। ਇੱਕ ਵਚਨ ਮੈਂ ਛੋਟਾ ਜਿਹਾ ਕਰਦਾ ਕਿ ਰੌਲੇ ਕਿਸ ਤਰ੍ਹਾਂ ਮੁੱਕਦੇ ਨੇ। ਹਰ ਇੱਕ ਚੀਜ਼, ਅਸੀਂ ਸਿੱਖ ਕਿਉਂ ਬਣਨਾ? ਅੱਜ ਕੱਲ੍ਹ ਦੀ ਦੁਨੀਆ ਦੇ ਸੰਦਰਭ ਵਿੱਚ, ਅੱਜ ਕੱਲ੍ਹ ਦੇ ਨੌਜਵਾਨਾਂ ਦੇ ਸੰਦਰਭ ਵਿੱਚ ਇੱਕ ਆਦਤ ਹੈ ਕਿ ਆਪਾਂ ਉਹ ਲੱਭਦੇ ਰਹੀਏ ਕਿ ਮੇਰੀ ਸਿੱਖੀ ਵਿੱਚ ਕੀ ਵਾਧਾ, ਮੈਂ ਸਿੱਖ ਕਿਉਂ ਬਣਨਾ ਚਾਹੁੰਦਾ। ਕੱਲ੍ਹ ਸੱਚ ਪਾਤਸ਼ਾਹ ਹੁਕਮ ਕੀਤਾ ਗਰੀਬ ਨਵਾਜ ਦੇ ਦਰਸ਼ਨ ਕਰਨ, ਸਤਿਗੁਰੂ ਜਗਜੀਤ ਸਿੰਘ ਦੇ ਦਰਸ਼ਨ ਕਰਨ। ਕੋਈ ਮੁਸਲਮਾਨ ਸੱਜਣ ਆਏ, ਸੱਚ ਪਾਤਸ਼ਾਹ ਉਹਨਾਂ ਨੂੰ ਆਖਿਆ ਕਿ ਤੂੰ ਕਿੰਨੀ ਵਾਰੀ ਨਮਾਜ਼ ਪੜ੍ਹਦਾ ਹੁੰਦਾ। ਸੱਚ ਪਾਤਸ਼ਾਹ ਉਹਨਾਂ ਨੂੰ ਇਹ ਨਹੀਂ ਹੁਕਮ ਕੀਤਾ ਕਿ ਤੂੰ ਮੁਸਲਮਾਨ ਛੱਡ ਕੇ ਤੂੰ ਸਿੱਖ ਬਣ ਜਾ, ਸੱਚ ਪਾਤਸ਼ਾਹ ਉਹਨਾਂ ਨੂੰ ਹੁਕਮ ਕੀਤਾ ਕਿ ਤੂੰ ਕਿੰਨੀ ਵਾਰੀ ਨਮਾਜ਼ ਪੜ੍ਹਦਾ। ਸਿੱਖ ਪੰਥ ਦੀ ਵਡਿਆਈ ਇਹ ਹੀ ਹੈ ਕਿ ਸੱਚ ਪਾਤਸ਼ਾਹ ਨੇ ਮੁਸਲਮਾਨ ਨੂੰ ਸਿੱਖ ਬਣਨ ਨੂੰ ਵੀ ਆਖਿਆ, ਹਿੰਦੂ ਨੂੰ ਸਿੱਖ ਬਣਨ ਨੂੰ ਵੀ ਆਖਿਆ। ਇਹ ਹੁਕਮ ਕੀਤਾ ਕਿ ਜੇ ਮੁਸਲਮਾਨ ਹੈ ਤਾਂ ਚੰਗਾ ਮੁਸਲਮਾਨ ਬਣ ਜਾ, ਜੇ ਹਿੰਦੂ ਹੈ ਤਾਂ ਚੰਗਾ ਹਿੰਦੂ ਬਣ ਜਾ। ਸਿੱਖ ਪੰਥ ਦੀ ਮੈਂ ਇਹ ਗੱਲ ਕਰਦਾ ਹੁੰਦਾ ਕਿ ਧਰਮਾਂ ਦੀਆਂ ਲੀਕਾਂ ਵਿੱਚ ਪਾ ਕੇ ਲੜਾਈ ਨਹੀਂ ਪਾਈ, ਜਿਹੜੀ ਅੱਜ ਕੱਲ੍ਹ ਵੀ ਬਹੁਤ ਪਈ ਹੈ, ਤੁਸੀਂ ਸੁਣ ਹੀ ਜਾਂਦੇ ਹੋ ਮੀਡੀਆ ਵਿੱਚ, ਜੇ ਆਪਾਂ ਖਬਰਾਂ ਲਾ ਲਈਏ ਇਸ ਚੀਜ਼ ਨਾਲ ਭਰਿਆ ਪਿਆ। ਜੇ ਆਪਾਂ ਧਰਮ ਨਾਲ ਜੁੜ ਕੇ ਉਸ ਈਰਖਾ ਨੂੰ ਹੀ ਵਧਾਉਣਾ, ਉਹ ਈਰਖਾ ਤਾਂ ਵੈਸੇ ਹੀ ਬੜੀ ਵਧੀ ਜਾਂਦੀ ਹੈ, ਫਿਰ ਸਾਨੂੰ ਉਸ ਧਰਮ ਨਾਲ ਜੁੜਨ ਦੀ ਲੋੜ ਨਹੀਂ। ਸੋ ਮੈਂ ਗੱਲ ਕਰ ਰਿਹਾ ਸੀ ਸਾਡੇ ਸੱਚੇ ਪਾਤਸ਼ਾਹ ਨੇ, ਜੇ ਅਸੀਂ ਗੁਰਬਾਣੀ ਦੀ ਗੱਲ ਕਰੀਏ, ਜਿਹੜੇ ਤੁਸੀਂ ਪੜ੍ਹਦੇ ਹੋ ਗੁਰਬਾਣੀ ਜ਼ਰੂਰ ਪੜ੍ਹਿਆ ਕਰੋ, ਕਿਉਂਕਿ ਗੁਰਬਾਣੀ ਸਿੱਖੀ ਦਾ ਆਧਾਰ ਹੈ। ਗੁਰਬਾਣੀ ਦੀ ਅਸੀਂ ਗੱਲ ਕਰਦੇ ਹਾਂ, ਜਿੰਨੀ ਗੁਰਬਾਣੀ ਪੜ੍ਹ ਕੇ ਦੇਖਿਆ, ਗੁਰਬਾਣੀ ਕਿਸੇ ਇੱਕ ਧਰਮ ਵਾਸਤੇ ਨਹੀਂ, ਗੁਰਬਾਣੀ ਸਾਰਿਆਂ ਵਾਸਤੇ ਆ। ਤੁਹਾਨੂੰ ਚੰਗੇ ਇਨਸਾਨ ਬਣਾਉਣ ਵਾਸਤੇ, ਤੁਹਾਨੂੰ ਪਰਮ ਪਿਤਾ ਪਰਮਾਤਮਾ ਨਾਲ ਮਿਲਾਉਣ ਵਾਸਤੇ, ਤੁਹਾਨੂੰ ਇਸ ਦੁਨੀਆਂ ਵਿੱਚ ਇਹ ਸਾਰਾ ਵਿਹਾਰ ਕਰਦਿਆਂ ਹੋਇਆਂ ਫਿਰ ਵੀ ਸੁਖੀ ਰੱਖਣ ਵਾਸਤੇ, ਕਿਉਂਕਿ ਦੁੱਖ ਹਰ ਥਾਂ ਹੈ, ਦੁੱਖ ਕਿਸ ਕਰਕੇ ਹੈ? ਇਹ ਜੇ ਅਸੀਂ ਤੁਸੀਂ ਦੇਖ ਲਓ, ਇਹ ਦੁਨੀਆ ਇਸ ਤਰ੍ਹਾਂ ਦੀ ਡਿਜ਼ਾਈਨ ਹੀ ਨਹੀਂ ਕੀਤੀ ਕਿ ਮੇਰੀ ਜਾਂ ਤੁਹਾਡੀ ਇੱਛਾ ਮੁਤਾਬਕ ਚੱਲ ਜਾਵੇ। ਕੁਛ ਵੀ ਮੇਰੀ ਜਾਂ ਤੁਹਾਡੀ ਇੱਛਾ ਮੁਤਾਬਕ ਨਹੀਂ ਹੁੰਦਾ, ਉਹ ਪਰਮਾਤਮਾ ਨੇ ਪ੍ਰੋਗਰਾਮ ਬਣਾ ਕੇ, ਕੋਈ ਉਹਨੂੰ ਡੈਸਟੀਨੀ ਕਹਿ ਲਓ, ਕੋਈ ਉਹਨੂੰ ਕਹਿ ਲਓ ਕਿਸਮਤ ਕਹਿ ਲਓ, ਉਸ ਮੁਤਾਬਕ ਅਸੀਂ ਚੱਲਦੇ ਹਾਂ। ਮੈਂ ਸਮਝਦਾ ਕਿ ਇੱਕ ਬੜਾ ਵੱਡਾ ਸ਼ਬਦ ਹੈ, ਜੇ ਅਸੀਂ ਅੰਗਰੇਜ਼ੀ 'ਚ ਪੰਜਾਬੀ 'ਚ ਕਹਿ ਲਈਏ ਭਾਣਾ ਮੰਨਣਾ, ਅੰਗਰੇਜ਼ੀ 'ਚ ਤੁਸੀਂ ਕਹਿ ਲਓ ਐਕਸੈਪਟੈਂਸ। ਜੇ ਅਸੀਂ ਉਹਦੀ ਰਜਾ ਵਿੱਚ ਰਹਿਣਾ ਸਿੱਖ ਜਾਂਦੇ ਹਾਂ, ਉਹ ਗੁਰਬਾਣੀ ਨਾਲ ਅਤੇ ਨਾਮ ਨਾਲ ਜੁੜ ਕੇ ਸੌਖਾ ਹੋ ਜਾਂਦਾ। ਜੇ ਅਸੀਂ ਇਹ ਕਲਪੀ ਜਾਈਏ ਕਿ ਮੇਰੇ ਮੁਤਾਬਕ ਨਹੀਂ ਹੋ ਰਿਹਾ, ਮੇਰੇ ਮੁਤਾਬਕ ਮੇਰਾ ਵਿਹਾਰ ਨਹੀਂ ਚੱਲਦਾ, ਮੇਰੇ ਮੁਤਾਬਕ ਮੇਰਾ ਪਰਿਵਾਰ ਨਹੀਂ ਚੱਲਦਾ, ਨਹੀਂ ਚੱਲਦਾ, ਉਹਦੀ ਰਜਾ ਵਿੱਚ ਚੱਲਦਾ, ਬੜੀ ਬਹੁਤ ਔਖਾ ਵੀ ਹੈ, ਪਰ ਜਦੋਂ ਕਿਰਪਾ ਹੁੰਦੀ ਹੈ ਸੌਖਾ ਵੀ ਹੋ ਜਾਂਦਾ ਰਜਾ ਵਿੱਚ ਰਹਿਣਾ। ਸੋ ਅਸੀਂ ਰਜਾ ਵਿੱਚ ਰਹਿਣਾ ਸਿੱਖ ਜਾਂਦੇ ਹਾਂ। ਹੌਲੀ ਹੌਲੀ ਤੁਸੀਂ ਆਪ ਜੁੜ ਕੇ ਵੇਖ ਲਓ, ਆਪਣਾ ਲਾਈਫ ਸਟਾਈਲ ਚੇਂਜ ਕਰਕੇ ਵੇਖ ਲਓ। ਅੰਮ੍ਰਿਤ ਵੇਲੇ ਉੱਠ ਕੇ 2-3 ਘੰਟੇ ਨਾਮ ਸਿਮਰਨ ਕਰਕੇ, ਉਸ ਤੋਂ ਬਾਅਦ ਗੁਰਬਾਣੀ ਦਾ ਪਾਠ ਕਰਕੇ ਫਿਰ ਆਪਣੇ ਕੰਮਾਂ ਕਾਰਾਂ 'ਤੇ ਜਾਓ। ਇਹ ਕੋਸ਼ਿਸ਼ ਕਰੋ ਕਿ ਮੈਂ ਆਪਣੇ ਅੰਦਰ ਕਿਸੇ ਵਾਸਤੇ ਈਰਖਾ ਨਹੀਂ ਰੱਖਣੀ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੇ ਆਪਣੇ ਉਪਦੇਸ਼ਾਂ ਵਿੱਚ ਥਾਂ ਥਾਂ ਹੁਕਮ ਕੀਤਾ ਕਿ ਸੌਖੇ ਹੋ ਜਾਓ, ਸੌਖੇ ਹੋਣ ਦਾ ਰਸਤਾ ਦੱਸਿਆ। ਇਹ ਮਨ ਵਿੱਚ ਵਿਚਾਰ ਕਰ ਲਈਏ ਕਿ ਮੈਂ ਕਿਸੇ ਦਾ ਮਾੜਾ ਨਹੀਂ ਸੋਚਣਾ, ਮੇਰੇ ਮਨ ਵਿੱਚ ਮਾੜਾ ਵਿਚਾਰ ਨਾ ਆਵੇ। ਕਿਸ ਕਰਕੇ ਨਾ ਆਵੇ? ਕਿ ਮੈਂ ਕੁਛ ਲੁਕਾ ਦੇ ਸਕਦਾ ਨਹੀਂ, ਮੈਂ ਲੁਕਾਉਣਾ ਕਿਹਦੇ ਤੋਂ? ਉਹ ਤਾਂ ਮੈਨੂੰ ਹਰ ਵੇਲੇ ਵੇਖਦਾ, ਮੈਂ ਉਹਦੇ ਤੋਂ ਤਾਂ ਮੁੱਕਰ ਨਹੀਂ ਸਕਦਾ। ਜੇ ਮੇਰੇ ਮਨ ਵਿੱਚ ਕੋਈ ਮਾੜਾ ਵਿਚਾਰ ਵੀ ਆ ਗਿਆ, ਅਤੇ ਕੱਲ੍ਹ ਸੱਚੇ ਪਾਤਸ਼ਾਹ ਨੇ ਇਹ ਵੀ ਬੜੀ ਵਾਰੀ ਹੁਕਮ ਕੀਤਾ ਸੀ, ਇਹ ਦੁਨੀਆ ਆਹ ਜਿਹੜਾ ਘਰ ਅਸੀਂ ਛੱਡ ਕੇ ਚਲੇ ਜਾਣਾ ਹੈ, ਗਵਾ ਦੇਣਾ, ਇਹਦਾ ਤੁਹਾਨੂੰ ਸਾਰੇ ਹੀ ਆਪਾਂ ਸਮਝਦੇ ਹਾਂ, ਆਪਾਂ ਨੂੰ ਭੁੱਲਿਆ ਕਿ ਇੱਥੇ ਆਪਾਂ ਕਿਸੇ ਵੀ ਨਹੀਂ ਰਹਿਣਾ, ਭਾਵੇਂ ਕੋਈ ਬੱਚਾ ਹੈ, ਭਾਵੇਂ ਬਜ਼ੁਰਗ ਹੈ, ਭਾਵੇਂ ਵੱਡਾ ਹੈ, ਛੋਟਾ ਹੈ, ਆਪਾਂ ਕਿਸੇ ਨੇ ਵੀ ਨਹੀਂ ਰਹਿਣਾ। ਆਪਾਂ ਸਾਰੀ ਤਿਆਰੀ ਇਸ ਘਰ ਵਾਸਤੇ ਕਰਦੇ ਹਾਂ, ਇੱਥੇ ਰਹਿਣ ਵਾਸਤੇ ਕਰਦੇ ਹਾਂ, ਉਹਨਾਂ ਨੂੰ ਚੰਗੇ ਲੱਗਣ ਵਾਸਤੇ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਸਾਥ ਨਹੀਂ ਦੇਣਾ। ਮੇਰੀ ਦਾੜ੍ਹੀ ਚੰਗੀ ਹੋਵੇ, ਕਾਲੀ ਹੋਵੇ, ਮੈਂ ਜਵਾਨ ਰਹਾਂ, ਮੈਂ ਭੁਲੇਖਾ ਪਾ ਲਵਾਂ, ਭੁਲੇਖਾ ਆਪਾਂ ਕਿਉਂ ਪਾਉਣਾ? ਆਪਾਂ ਜਿਹਦੇ ਕੋਲ ਜਾਣਾ ਹੈ, ਜਿਹਦੇ ਜਿਹਦਾ ਦਿੱਤਾ ਆਪਾਂ ਖਾਂਦੇ ਹਾਂ, ਕਿ ਅਸੀਂ ਉਹਨੂੰ ਭੁਲੇਖਾ ਪਾ ਸਕਦੇ ਹਾਂ? ਤੁਸੀਂ ਆਪਣੇ ਅੰਦਰ ਝਾਤੀ ਮਾਰ ਕੇ ਦੇਖ ਲਿਓ ਹੌਲੀ ਹੌਲੀ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਕੀ ਬਣਨਾ ਚਾਹੁੰਦਾ ਸੀ, ਕੀ ਮੈਂ ਬਣ ਸਕਿਆ, ਕੀ ਮੇਰਾ ਕੀਤਾ ਹੁੰਦਾ। ਕਬੀਰ ਜੀ ਆਪੇ ਕਹਿੰਦੇ ਨੇ ਕਿ ਮੇਰਾ ਚਿਤਵਿਆ ਕੁਛ ਨਹੀਂ ਹੁੰਦਾ, ਮੈਂ ਕੀ ਚਿਤਵਾ, ਆਪਾਂ ਤਾਂ ਬਹੁਤ ਛੋਟੇ ਹਾਂ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਇਹ ਹੁਕਮ ਕਰਦੇ ਨੇ, ਤੂੰ ਕਰਤਾ ਕਰਣਾ ਮੈਂ ਨਾ ਹੀ, ਜਾ ਹੋ ਕਰੀ ਨਾ ਹੋਈ, ਮੇਰਾ ਕੀਤਾ ਨਹੀਂ ਹੁੰਦਾ। ਇੰਨੀ ਤਾਕਤ ਵਾਲੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਅਕਸਰ ਹੁਕਮ ਕਰਦੇ ਸੀ, ਸਾਡਾ ਨਾਂ ਜੁੜਦਾ ਗੁਰੂ ਨਾਨਕ ਦੇਵ ਦਾ, ਉਹ ਹੁਕਮ ਕਰਦੇ ਨੇ ਕਿ ਮੇਰਾ ਕੀਤਾ ਨਹੀਂ ਹੁੰਦਾ। ਅਸੀਂ ਇਹ ਕਿਉਂ ਸਮਝਦੇ ਹਾਂ ਕਿ ਸਾਡਾ ਕੀਤਾ ਹੁੰਦਾ? ਇਹ ਭੁਲੇਖਾ ਪਾਇਆ, ਇਹ ਮਾਇਆ ਵੀ ਉਹਨਾਂ ਦੀ ਹੈ। ਤਕਲੀਫ ਇਸ ਚੀਜ਼ ਦੀ ਹੈ ਕਿ ਮੇਰਾ ਕੀਤਾ ਹੁੰਦਾ, ਇਹ ਮੇਰਾ ਹੈ। ਜਦੋਂ ਥੋੜ੍ਹਾ ਥੋੜ੍ਹਾ ਜਿੰਨਾ ਜਿੰਨਾ ਇਸ ਚੀਜ਼ ਤੋਂ ਲੰਘ ਜਾਂਦੇ ਹਾਂ ਕਿ ਇਹ ਮੇਰਾ ਨਹੀਂ, ਮੈਂ ਆਪਣੇ ਆਪ ਨੂੰ ਛੱਡਣ ਲੱਗ ਜਾਂਦਾ, ਉਨਾ ਉਨਾ ਸੁਖੀ ਹੋਣ ਲੱਗ ਜਾਂਦਾ। ਪੂਰੀ ਤਰ੍ਹਾਂ ਜਿਹੜਾ ਛੱਡ ਦਿੰਦਾ ਉਹ ਸਾਧੂ ਸੰਤ ਬਣ ਜਾਂਦਾ, ਉਹ ਹੀ ਰੱਬ ਹੈ, ਉਹ ਹੀ ਸੰਤ ਹੈ, ਉਹ ਹੀ ਮੱਥਾ ਟਿਕਾਉਣ ਵਾਲਾ ਹੁੰਦਾ। ਉਹ ਛੱਡਣਾ ਬੜਾ ਔਖਾ ਹੈ, ਕਿਉਂਕਿ ਜਦੋਂ ਹੰਕਾਰ ਮੁੱਕ ਜਾਂਦਾ, ਮੈਂ ਮੁੱਕ ਜਾਂਦੀ ਹੈ, ਤਾਂ ਆਪਾਂ ਓਨੇ ਓਨੇ ਸੌਖੇ ਹੋ ਜਾਈਦਾ। ਪਰ ਸੱਚੇ ਪਾਤਸ਼ਾਹ ਸਾਨੂੰ ਰਸਤਾ ਦੱਸਿਆ, ਅਸੀਂ ਉਸ ਰਸਤੇ 'ਤੇ ਤੁਰਨ ਲੱਗ ਜਾਈਏ, ਓਨੇ ਓਨੇ ਸੌਖੇ ਹੋ ਜਾਵਾਂਗੇ। ਪੂਰੀ ਤਰ੍ਹਾਂ ਨਹੀਂ ਤੁਰਿਆ ਜਾਂਦਾ, ਪਰ ਇਹ ਮਹਿਸੂਸ ਕੀਤਾ ਕਿ ਜਿੰਨਾ ਤੁਰਿਆ ਜਾਂਦਾ, ਅਸੀਂ ਔਖੇ ਸੌਖੇ ਹੋ ਕੇ ਵੀ ਤੁਰੀਏ, ਓਨਾ ਓਨਾ ਸੁੱਖ ਹੋ ਜਾਂਦਾ। ਸੋ ਮੈਂ ਅੱਜ ਬੇਨਤੀ ਇਹ ਕਰਦਾ, ਸਵੇਰੇ ਅੰਮ੍ਰਿਤ ਵੇਲੇ ਸੂਰਜ ਚੜ੍ਹਨ ਤੋਂ ਪਹਿਲਾਂ ਇਸ਼ਨਾਨ ਜ਼ਰੂਰ ਕਰ ਲਿਆ ਕਰੋ। ਇਸ਼ਨਾਨ ਕਰਕੇ 1 ਘੰਟਾ ਨਾਮ ਸਿਮਰਨ ਜ਼ਰੂਰ ਕਰ ਲਿਆ ਕਰੋ। ਆਪਣੇ ਬੱਚਿਆਂ ਨੂੰ ਪੰਜਾਬੀ ਨਾਲ ਇਸ ਕਰਕੇ ਜੋੜੋ, ਘੱਟ ਤੋਂ ਘੱਟ ਇੱਕ ਤਾਂ ਸਾਡੀ ਮਾਤਰ ਭਾਸ਼ਾ ਹੈ, ਪਰ ਦੂਜਾ ਉਸ ਤੋਂ ਵੀ ਜ਼ਰੂਰੀ ਹੈ ਕਿ ਬੱਚੇ ਸਾਡੇ ਗੁਰਬਾਣੀ ਪੜ੍ਹ ਸਕਣ। ਬੱਚੇ ਸਾਡੇ ਗੁਰਬਾਣੀ, ਜਿਹੜਾ ਸਾਡੇ ਕੋਲ ਐਡਾ ਵੱਡਾ ਖਜ਼ਾਨਾ ਹੈ, ਉਸ ਤੋਂ ਪਾਸੇ ਨਾ ਰਹਿ ਜਾਣ। ਇਹ ਹੋ ਜਾਏਗਾ, ਇਹ ਔਖਾ ਨਹੀਂ। ਇਹ ਨਾ ਹੋਵੇ ਕਿ ਬੱਚੇ ਤੁਹਾਡੇ ਕਾਲਜ ਪਾਸ ਕਰ ਗਏ ਨੇ, ਸਕੂਲ ਪਾਸ ਕਰ ਗਏ ਨੇ, ਮੈਂ ਬਹੁਤ ਕਰਾਵਾਂ ਜਾਂਦਾ, ਉਹਨਾਂ ਨੂੰ ਅਰਦਾਸ ਵੀ ਨਹੀਂ ਆਉਂਦੀ। ਕਿਸ ਕਰਕੇ? ਕਿਉਂਕਿ ਸਾਡੀ ਉਹ ਪ੍ਰਿਓਰਿਟੀ ਨਹੀਂ ਰਹੀ, ਅਸੀਂ ਉਸ ਚੀਜ਼ ਨੂੰ ਜ਼ਰੂਰੀ ਨਹੀਂ ਸਮਝਦੇ। ਅਸੀਂ ਇਸ ਚੀਜ਼ ਨੂੰ ਜ਼ਰੂਰੀ ਸਮਝਦੇ ਹਾਂ ਕਿ ਬੱਚਾ ਕਿੰਨਾ ਪੜ੍ਹ ਕੇ ਕੈਰੀਅਰ ਵਿੱਚ ਕਿੰਨਾ ਸਫਲ ਹੋ ਜਾਏਗਾ। ਪਰ ਸਾਹ ਸਮਝ ਕੇ ਤੁਸੀਂ ਸਾਹਮਣੇ ਦੇਖਦੇ ਹੋ, ਉਹ ਕਿਸਮਤ ਜਿਹਨੂੰ ਮਾਲਕ ਨੇ ਦਿੱਤਾ, ਉਹਨੂੰ ਅਨਪੜ੍ਹ ਨੂੰ ਵੀ ਦਿੱਤਾ। ਜਿਹਨੂੰ ਨਹੀਂ ਦਿੱਤਾ ਉਹ ਪੀ ਐਚ ਡੀ ਕਰਕੇ ਵੀ ਜੋਬ ਵੀ ਨਹੀਂ ਮਿਲਦੀ ਉਹਨਾਂ ਨੂੰ ਕੀ ਤੁਹਾਡੇ ਸਾਹਮਣੇ ਹੁੰਦਾ। ਮੈਂ ਸਿਰਫ ਇਸ ਕਰਕੇ ਗੱਲਾਂ ਕਰਦਾ, ਇਹ ਸਾਰਾ ਕੁਛ ਕਰਦਿਆਂ ਹੋਇਆ ਆਪਾਂ ਜਿਸ ਮਾਰਕ ਨੇ ਦਿੱਤਾ ਉਹਦੇ ਨਾਲ ਉਹਨਾਂ ਟੁੱਟ ਗਏ। ਸਵੇਰੇ ਮੈਂ ਅੱਜ ਕਰ ਰਿਹਾ ਸੀ, ਸਵੇਰੇ ਨਾਮ ਸਿਮਰਨ ਇੱਕ ਘੰਟਾ ਜ਼ਰੂਰ ਕਰਿਆ ਕਰੋ, ਥੋੜ੍ਹਾ ਥੋੜ੍ਹਾ ਕਰਨ ਲੱਗ ਜਾਓ, ਹੋਰ ਨਹੀਂ ਕੁਛ ਤਾਂ ਸਵੇਰੇ ਜਪਜੀ ਸਾਹਿਬ ਸਭ ਦੇ ਜਾਰਿਆਂ ਦਾ ਪਾਠ ਕਰ ਲਓ, ਰਾਤ ਨੂੰ ਰਹਿ ਰਸਤੇ ਕੀਰਤਨ ਸੁਣਿਆ ਦਾ ਪਾਠ ਕਰਿਆ ਕਰੋ। ਬੜੇ ਮੇਰੇ ਨੂੰ ਤੁਹਾਨੂੰ ਕਈ ਕਹਿੰਦੇ ਨੇ ਕਿ ਰਾਤ ਨੂੰ ਸੁਪਨੇ ਨਹੀਂ ਚੰਗੇ ਆਉਂਦੇ, ਸੋ ਮੈਂ ਅੱਜ ਬੇਨਤੀ ਇੰਨੀ ਕਰਦਾ ਕਿ ਸਤਿਗੁਰੂ ਜਗਜੀਤ ਸਿੰਘ ਦਾ ਹੁਕਮ ਹੈ, ਸ਼ਾਮ ਨੂੰ ਚਰਨ ਧੋ ਕੇ ਕੀਰਤਨ ਸੋਹਲੇ ਦਾ ਪਾਠ ਕਰਕੇ ਸੌਣ ਲੱਗੇ ਹਾਂ। ਬੜੇ ਪ੍ਰੇਮ ਨਾਲ ਕੀਰਤਨ ਸੋਹਲੇ ਦਾ ਪਾਠ ਕਰਕੇ ਫਿਰ ਸੌਂਇਆ ਕਰੋ, ਇੰਨੇ ਨਾਲ ਆਪਣੀ ਜ਼ਿੰਦਗੀ ਵਿੱਚ ਫਰਕ ਪੈਣ ਲੱਗ ਜਾਏਗਾ। ਇੱਕ ਮੈਂ ਅਰਜ਼ ਕਰਨੀ ਚਾਹੁੰਦਾ, ਜਿੰਨਾ ਚਿਰ ਵੀ ਹੋ ਸਕੇ ਜ਼ਿਆਦਾ ਨਹੀਂ ਰੋਜ਼ 15-20 ਮਿੰਟ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੇ ਉਪਦੇਸ਼, ਮੈਂ ਉਮੀਦ ਕਰਦਾ ਕਿ ਤੁਸੀਂ ਭੈਣੀ ਸਾਹਿਬ ਦੀ ਐਪ ਰਾਗਨਾਥ ਐਪ ਤੁਸੀਂ ਡਾਊਨਲੋਡ ਕੀਤੀਆਂ ਹੁੰਦੀਆਂ ਨੇ, ਉਹਨਾਂ ਐਪ ਵਿੱਚ ਤੁਸੀਂ ਸੁਣ ਸਕਦੇ ਹੋ। 15-20 ਮਿੰਟ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦਾ ਉਪਦੇਸ਼ ਧਿਆਨ ਨਾਲ ਸੁਣਿਆ ਕਰੋ, ਅਤੇ ਇਹ ਕੋਸ਼ਿਸ਼ ਕਰਿਆ ਕਰੋ ਕਿ ਉਹਨਾਂ ਵਿੱਚੋਂ ਮੈਂ ਰੋਜ਼ ਇੱਕ ਬਚਨ ਮੰਨਦਾ, ਮੈਂ ਇੱਕ ਬਚਨ ਆਪਣੇ ਮਨ ਵਿੱਚ ਬਿਠਾਉਂਦਾ, ਇਹਦੇ ਨਾਲ ਹੀ ਫਰਕ ਪੈਣ ਲੱਗ ਜਾਏਗਾ। ਇੱਕ ਜਿਨ੍ਹਾਂ ਨੇ ਔਨਲਾਈਨ ਗੁਰਮੁਖੀ ਸਿੱਖਣੀ ਹੋਵੇ, ਔਨਲਾਈਨ ਗੁਰਬਾਣੀ ਸਿੱਖਣੀ ਹੋਵੇ, ਆਹ ਸ਼ਾਮ ਸਿੰਘ ਇੱਥੇ ਬੈਠਾ ਹੈ ਇਹ ਵੀ ਸਿਖਾਉਂਦਾ ਹੈ, ਅਮਰੀਕ ਸਿੰਘ ਸਿਖਾਉਂਦਾ ਹੈ, ਹੋਰ ਭੈਣੀ ਸਾਹਿਬ ਤੋਂ ਕਈ ਬੱਚੇ ਸਿਖਾਉਂਦੇ ਨੇ, ਉਹ ਪ੍ਰਬੰਧ ਹੋ ਜਾਏਗਾ। ਪਰ ਤੁਸੀਂ ਟਾਈਮ ਜ਼ਰੂਰ ਕੱਢੋ, ਇਸ ਪਾਸੇ ਜ਼ਰੂਰ ਤੁਰੋ, ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲਿਆ, ਤੁਸੀਂ ਆਸਾ ਦੀਵਾਰ ਵਿੱਚ ਆਏ ਹੋ, ਘਰ ਵਾਲਿਆਂ ਨੇ ਲੰਗਰ ਪਾਣੀ ਦਾ ਪ੍ਰਬੰਧ ਕੀਤਾ, ਸੇਵਾ ਕੀਤੀ ਹੈ, ਸੰਤ ਜਗ ਸਿੰਘ ਹੋਰਾਂ ਦਾ ਪਰਿਵਾਰ ਸਾਰਿਆਂ ਵਾਸਤੇ ਧੰਨਵਾਦ, ਬਹੁਤ ਛੋਟਾ ਸ਼ਬਦ ਹੈ, ਇਹ ਹੀ ਅਰਦਾਸ ਹੈ ਕਿ ਸੱਚ ਪਾਤਸ਼ਾਹ ਉਹਨਾਂ ਨੂੰ ਸਿੱਖੀ ਬਖਸ਼ਣ। ਇੰਨੀ ਅਰਜ਼ ਕਰਕੇ ਤੁਹਾਡੇ ਤੋਂ ਆਗਿਆ ਲੈਂਦਾ, ਸਤਿ ਸ਼੍ਰੀ ਅਕਾਲ।